ਇਹ ਪ੍ਰਕਾਸ਼ ਬਾਣੀ ਏ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਤੇ 7:08 ਲਮਕਦੇ ਨੇ। ਹੁਣ ਸੁਣੋ ਰੋਜ਼ ਦੀ ਤਰ੍ਹਾਂ ਦਿਹਾਤੀ ਪ੍ਰੋਗਰਾਮ। ਜੈ ਮੈਂ ਕਹਿੰਦਾ ਲੰਡੂ ਰਾਮ ਹੋਣੀ ਤਾਂ ਅੱਜ ਲਿਸ਼ਕੇ ਲੱਗਦੇ ਆ ਬਿਲਕੁਲ। ਕੀ ਹਾਲ ਪਾਈ ਆ ਜੀ ਤੁਹਾਡਾ? ਬਹੁਤ ਅੱਛਾ। ਸਰਪੰਚ ਹੋਣੀ ਵੀ ਆਏ ਨੇ, ਲੰਬੜਦਾਸ ਜੀ ਬੈਠੇ ਨੇ, ਆ ਬਹੁਤ ਚੰਗਾ ਹੋ ਗਿਆ। ਖਾਂਸੀ ਰਾਮ ਜ਼ੁਕਾਮ ਹੋਣੀ ਵੀ, ਵੇਦਨਾਥ ਪੂਤਨਾ ਸਾਰੇ ਵੀ, ਅੱਜ ਤਾਂ ਕਮਾਲ ਹੋ ਗਈ ਸਾਰੇ। ਸੋ ਆਪਣੇ ਭੈਣ ਗੁਰਦਿੱਤੀ ਹੋਣੀ ਨੀ ਕਿਤੇ ਨਜ਼ਰ ਆ ਰਹੇ ਮੈਨੂੰ?
ਮੈਨੂੰ ਐਵੇਂ ਲੱਗਦਾ ਭਾਈ ਲੰਡੂ ਜੀ ਬਾਹਰ ਆਪਣੇ ਗੁਰਦਿੱਤੀ ਜੀ ਆਏ ਨੇ, ਮੇਰੇ ਖਿਆਲ ਭਿੱਜੇ ਨੇ
ਬਈ। ਬੜੀ ਉਮਰ ਹੈ ਨਾ, ਜੇ ਭਿੱਜੇ ਹੋਣਗੇ ਤਾਂ ਆਪਾਂ ਨਿਚੋੜ ਕੇ ਬਿਠਾ ਲਾਂਗੇ। ਵਾਹ ਜੀ ਵਾਹ ਵਾਹ ਵਾਹ।
ਜੈ ਹਿੰਦ ਜੀ, ਜੈ ਹਿੰਦ ਜੀ ਭਾਈਆ ਜੀ, ਲੰਡੂ ਰਾਮ ਜੀ, ਚੌਧਰੀ ਸਾਹਿਬ, ਕੀ ਹਾਲ ਚਾਲ?
ਬਸ ਜੀ ਬਾਬੇ ਦੀਆਂ ਮੇਹਰਾਂ ਹੈ ਕਿ ਬਹੁਤ ਬਹੁਤ ਸ਼ੁਕਰੀਆ।
ਅੱਜ ਫਿਰ ਕੀ ਸੁਣਾਉਣਾ ਸੁਣਨ ਵਾਲਿਆਂ ਨੂੰ?
ਅਰਜ਼ੀ ਹੈ ਵੀ ਸੁਣਨ ਵਾਲਿਆਂ ਨੂੰ ਅੱਜ ਅਸੀਂ ਸਭ ਤੋਂ ਪਹਿਲਾਂ ਤਾਂ ਅੱਜ ਤੁਹਾਨੂੰ ਪਤਾ ਅੱਜ ਜਿਹੜਾ ਸ਼ੀਸ਼ਕ ਕਿ ਤੁਹਾਡੀ ਚਿੱਠੀ ਮਿਲੀ ਉਹਨਾਂ ਨੂੰ ਚਿੱਠੀਆਂ।
ਹਾਂਜੀ ਲਓ ਜੀ, ਮੈਂ ਪਹਿਲੀ ਚਿੱਠੀ ਪੜ੍ਹਨ ਲੱਗੀ ਆ। ਇਹ ਹੈ ਭਾਈ ਖੰਭਾ ਰਾਮ ਜੀ ਤਾਰਾਂ ਵਾਲੇ ਤੋਂ ਪੁੱਛਦੇ ਨੇ ਕਿ ਅਸੀਂ ਜਿਹੜੀ ਕਮਾਦ ਦੀ ਫਸਲ ਪਿੱਛੇ ਜੇ ਬੀਜੀ ਸੀ, ਉਹ ਗੰਨਿਆਂ ਦਾ ਜਿਹੜਾ ਮੂੰਹ ਹੈ ਉੱਪਰ ਨੂੰ ਜਾਣ ਦੀ ਬਜਾਏ ਉਹ ਥੱਲੇ ਨੂੰ ਜ਼ਮੀਨ ਵੱਲ ਨੂੰ ਜਾਣ ਲੱਗ ਪਏ।
ਵਾਹਿਗੁਰੂ। ਸੋ ਇਹਦਾ ਅਰਜ਼ ਇਹ ਹੈ ਵੀ ਕਿਸਾਨ ਭਰਾ ਬਾਕੀ ਦੇ ਵੀ ਸੁਣਦੇ ਹੋਣਗੇ, ਇਹਦਾ ਬਹੁਤ ਸਿੱਧ ਪੱਧਰ ਦਾ ਇਲਾਜ ਹੈ ਭੈਣ ਗੁਰਦਿੱਤੀ ਜੀ, ਵੀ ਜਦੋਂ ਕਿਸਾਨ ਭਰਾ ਗੰਨਾ ਬੀਜਣ ਲੱਗਣ ਤੇ ਬੀਜ ਦੀ ਪੁੱਠ ਸਿੱਧ ਨੂੰ ਜ਼ਰੂਰ ਦੇਖ ਲੈਣ।
ਕਈ ਬੰਦੇ ਨਹੀਂ ਵੇਖਦੇ।
ਹਾਂ, ਕਈ ਬੰਦੇ ਅੰਨੇ ਵਾਹ ਬੀਜ ਨੂੰ ਬੀਜ ਦਿੰਦੇ ਨੇ। ਤੁਸੀਂ ਸੁਣਿਆ ਹੋਣਾ ਕਈ ਵਾਰੀ ਬੀਜ ਨਾਸ ਹੀ ਹੋ ਜਾਂਦਾ। ਅਰਜ਼ ਹੈ ਵੀ ਇਹ ਤਾਂ ਉਹਨਾਂ ਨੇ ਚੰਗਾ ਕੀਤਾ, ਜਿਹੜਾ ਮੂੰਹ ਥੱਲੇ ਨੂੰ ਰੱਖਿਆ ਸੀਗਾ ਇੰਨਾ ਸ਼ੁਕਰ ਹੈ ਕਿ ਇੱਧਰ ਉੱਧਰ ਨੀ ਰੱਖਿਆ, ਕਿਸੇ ਹੋਰ ਪਾਸੇ ਨੂੰ ਉਤਰ ਗਿਆ।
ਹਾਂਜੀ, ਦੂਸਰੀ ਚਿੱਠੀ ਦਾ ਵੀ ਸੁਣ ਲਓ, ਇਹ ਵੀ ਕਿਸੇ ਕਿਸਾਨ ਭਰਾ ਨੇ ਲਿਖੀ ਹੈ। ਉਹ ਲਿਖਦੇ ਨੇ ਕਿ ਜੀ ਮੈਂ ਆਹ ਕੀੜੇ ਜਿਹੜੇ ਸਾਡੀ ਫਸਲ ਨੂੰ ਬਹੁਤ ਲੱਗ ਜਾਂਦੇ ਨੇ, ਇਹ ਬੜਾ ਨੁਕਸਾਨ ਕਰਦੇ ਨੇ।
ਲੱਲੂ ਰਾਮ ਜੀ, ਕੀੜਿਆਂ ਦਾ ਬੜਾ ਸੁਣਿਆ।
ਹਾਂਜੀ, ਤੋ ਅਰਜ਼ ਹੈ ਬਈ ਮੈਂ ਚਿੱਠੀ ਪੜ੍ਹ ਲਈ, ਤੋ ਕੀੜਿਆਂ ਦਾ ਬਹੁਤ ਸਿੱਧ ਪੱਧਰ ਜਿਹਾ ਇਲਾਜ ਹੈ ਭੈਣ ਗੁਰਦਿੱਤੀ।
ਅੱਛਾ ਜੀ, ਦੱਸੋ ਦੱਸੋ ਜੀ।
ਉਹਦਾ ਇਲਾਜ ਇਹ ਹੈ ਵੀ ਕੀੜਾ, ਤੁਹਾਨੂੰ ਪਤਾ ਕਿਸਾਨ ਭਰਾਵਾਂ ਨੂੰ ਵੀ ਫਸਲ ਦੇ ਉੱਪਰ ਹੀ ਬੈਠਾ ਹੁੰਦਾ।
ਬਿਲਕੁਲ।
ਅੱਛਾ ਜੀ,
ਸੋ ਅਰਜ਼ ਹੈ ਵੀ ਕੀੜੇ ਨੂੰ ਸਭ ਤੋਂ ਪਹਿਲਾਂ ਨੱਠ ਕੇ ਜਾ ਕੇ ਫੜ ਲੈਣਾ।
ਨੱਠ ਕੇ ਫੜ ਲੈਣਾ।
ਹਾਂਜੀ, ਉਹਨੂੰ ਫਿਰ ਢਿੱਡ ਦੇ ਭਾਰ ਲੰਮਾ ਪਾ ਲੈਣਾ। ਬਿਲਕੁਲ ਪੁੰਜੇ, ਜਿੱਥੇ ਵੀ ਕਿਤੇ ਤੁਹਾਨੂੰ ਜਗ੍ਹਾ ਮਿਲੇ ਚੰਗੀ। ਸੋ ਅਰਜ਼ ਹੈ ਵੀ ਕੀੜੇ ਦੇ ਸੱਜੇ ਖੱਬੇ ਪਾਸੇ ਤੁਸੀਂ ਕੁਤਕਤਾਰੀਆਂ ਕੱਢਣੀਆਂ।
ਬੱਖੀਆਂ ਦੇ ਵਿੱਚ?
ਹਾਂਜੀ, ਬੱਖੀਆਂ ਦੇ ਵਿੱਚ।
ਠੀਕ ਹੈ,
ਕੁਤਕਤਾਰੀਆਂ ਦੋਨੇ ਪਾਸੇ ਕੱਢ ਕੇ ਫਿਰ ਸਲਫਾਲਾ ਜ਼ੋਲਾ ਮਾਇਆ ਡੋਲਾਜ਼ੀਨ ਦੀ ਇੱਕ ਗੋਲੀ ਉਹਦੇ ਮੂੰਹ ਦੇ ਵਿੱਚ ਪਾ ਦੇਣੀ,
ਕੀੜੇ ਦੇ ਮੂੰਹ।
ਹਾਂਜੀ,
ਅੱਛਾ ਜੀ।
ਸੋ ਇਹ ਆਪਾਂ ਇਸ ਤਰ੍ਹਾਂ 3 ਵਾਰੀ ਕਰਨਾ ਹੈ
ਦਿਨ ਵਿੱਚ।
ਹਾਂ, ਕੁਤਕਤਾਰੀਆਂ ਵੀ 3 ਵਾਰੀ, ਗੋਲੀ ਵੀ 3 ਵਾਰੀ, ਤੇ ਸ਼ਾਮ ਤੇ ਕੀੜਾ ਸਰੀਰ ਛੱਡ ਜਾਊਗਾ।
ਇੱਕ ਚਿੱਠੀ ਜਿਹੜੀ ਮੈਨੂੰ ਮਿਲੀ ਹੈ, ਇਹ ਭੈਣ ਭੁਲੱਕੜੀ ਦੇਵੀ ਪਿੰਡ ਲੱਕੜ ਬਗਾ ਤੋਂ ਲਿਖਦੇ ਨੇ ਕਿ ਮੇਰੇ ਮੂੰਹ ਤੇ ਬਹੁਤ ਜ਼ਿਆਦਾ ਕਿੱਲ ਤੇ ਛਾਈਆਂ ਨੇ। ਸੋ ਉਹਨਾਂ ਦਾ ਮੈਨੂੰ ਜਵਾਬ ਦਿਓ ਕਿ ਉਹ ਮੈਂ ਕੀ ਕਰਾਂ ਉਹਨਾਂ ਕਿੱਲਾਂ ਬਾਰੇ ਤੇ ਛਾਈਆਂ ਬਾਰੇ।
ਇਹਦਾ ਬਹੁਤ ਸਿੱਧ ਪੱਧਰ ਜਿਹਾ ਇਲਾਜ ਹੈ ਜੀ, ਜਿਹੜੀਆਂ ਭੈਣਾਂ ਬਾਕੀ ਦੇ ਨੇ ਉਹ ਵੀ ਸੁਣ ਲੈਣ ਕਿ ਭੈਣ ਭੁਲੱਕੜੀ ਦੇਵੀ ਨੂੰ ਚਾਹੀਦਾ ਕਿ ਆਪਣੇ ਗਲ ਦੇ ਵਿੱਚ ਇੱਕ ਥੌੜੀ ਲਟਕਾ ਕੇ ਰੱਖਣ।
ਉਹ ਕਾਹਦੇ ਲਈ ਜੀ?
ਉਹ ਇਸ ਲਈ ਵੀ ਜਦੋਂ ਵੀ ਕਿੱਲ ਬਾਹਰ ਨਿਕਲੇ ਉਹਨੂੰ ਥੋੜੀ ਨਾਲ ਠੋਕ ਦੇਣ। ਇਹ ਸਿੱਧਾ ਜਿਹਾ ਇਲਾਜ ਹੈ। ਬਾਕੀ ਉਹਨਾਂ ਨੇ ਛਾਈਆਂ ਬਾਰੇ ਲਿਖਿਆ, ਸੋ ਉਹ ਆਪਣੇ ਨਾਲ ਦੇ ਕਿਸੇ ਵੀ ਨਿਕਲ ਪੋਲਿਸ਼ ਦੇ ਕਾਰਖਾਨੇ ਤੇ ਜਾ ਕੇ ਸਾਣ ਦੇ ਉੱਤੇ ਆਪਣਾ ਮੂੰਹ ਅੱਧਾ ਪੌਣਾ ਘੰਟਾ ਲਵਾ ਕੇ ਉਹਦੇ ਉੱਤੇ ਕੋਈ ਤਕਰੀਬਨ 1.5 ਬੋਤਲ ਤੇਜ਼ਾਬ ਦੀ ਛਿੜਕ ਲੈਣ।
ਇਹ ਇੱਕ ਬੀਬੀ ਨੇ ਲਿਖੀ ਹੈ। ਉਹ ਕਹਿੰਦੇ ਨੇ ਕਿ ਜੀ ਮੈਨੂੰ ਇੱਕ ਲੜਕੇ ਨਾਲ ਬਹੁਤ ਪਿਆਰ ਹੋ ਗਿਆ ਸੀ, ਪਹਿਲਾਂ ਤਾਂ ਉਹਦੀਆਂ ਚਿੱਠੀਆਂ ਆਉਂਦੀਆਂ ਰਹੀਆਂ, ਅੱਜ ਕੱਲ ਉਹਨੇ ਚਿੱਠੀ ਪਾਉਣੀ ਬਿਲਕੁਲ ਬੰਦ ਕੀਤੀ ਹੋਈ ਹੈ ਤੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।
ਵੀ ਜੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਹੋ ਸਕਦਾ ਕਾਕਾ ਜੀ ਵੀ ਉਦੋਂ ਨਾ ਸੌਂਦੇ ਹੋਣ। ਸੋ ਇਹਦਾ ਇਲਾਜ ਬਹੁਤ ਸਿੱਧ ਪੱਧਰ ਜਿਹਾ ਹੈ, ਉਹਨਾਂ ਨੂੰ ਇੱਕ ਨੁਸਖਾ ਦੱਸ ਦਿੰਦੇ ਹਾਂ ਤੇ ਉਹ ਭੈਣ ਜੀ ਹੁਣੇ ਉਹਦਾ ਇਸਤੇਮਾਲ ਕਰਨ। ਤੇ ਨੁਸਖਾ ਹੈ ਕਿ ਲੈ ਲਾਲ ਮਿਰਚਾਂ ਸਾਡੀਆਂ 3, ਹਾਂਜੀ, ਧੂਣੀ ਗੋਇਆਂ ਦੀ ਤੁਖਾ ਨੱਕ ਦੇ ਆਪਣੇ ਅੱਗੇ ਲਾ, ਜਦ ਆਉਣਗੀਆਂ ਨਿੱਛਾਂ 60, ਜਿਨ ਜਾਏਗਾ ਆਪੇ ਨੱਠ। ਹਾਂਜੀ ਹਾਂ, ਇਹ ਇਸ਼ਕ ਦਾ ਭੂਤ ਹੀ ਹੁੰਦਾ ਜੀ, ਇਹਨੂੰ ਕੱਢਣ ਦਾ ਇਹੀ ਨੁਸਖਾ ਹੈ।
ਪਿੰਡ ਬੂਰਮਾਜਰਾ ਜ਼ਿਲ੍ਹਾ ਰੋਪੜ ਤੋਂ ਲਿਖਦੇ ਨੇ ਸਰਦਾਰ ਬਲਵੰਤ ਸਿੰਘ ਜੀ ਕਿ ਸਾਡੇ ਜੀ ਮਹਿਮਾਨ ਬੜੇ ਆਉਂਦੇ।
ਅਰਜ਼ ਹੈ, ਹਾਂਜੀ, ਗੱਲ ਇਹ ਹੈ ਵੀ ਮਹਿਮਾਨਾਂ ਦੀ ਸਮੱਸਿਆ ਸਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਹੈ। ਸੋ ਸਾਹਿਬ ਬਲਵੰਤ ਸਿੰਘ ਜੀ, ਅਰਜ਼ ਹੈ ਵੀ ਤੁਹਾਡੇ ਘਰ ਦੇ ਵਿੱਚ ਮਹਿਮਾਨ ਜ਼ਿਆਦਾ ਆਉਂਦੇ ਨੇ, ਨੰਬਰ 1 ਦਾ ਬਹੁਤ ਸਿੱਧ ਪੱਧਰਾ ਜਿਹਾ ਇਲਾਜ ਹੈ।
ਅੱਛਾ ਜੀ, ਦੱਸੋ।
ਇਹਦਾ ਇਲਾਜ ਇਹ ਹੈ ਵੀ ਪਹਿਲੀ ਗੱਲ ਤੇ ਕਿ ਮਹਿਮਾਨਾਂ ਨੂੰ ਤੁਸੀਂ ਰੰਗ ਬਿਰੰਗਾ ਕੋਈ ਖਾਣਾ ਨਹੀਂ ਦੇਣਾ।
ਬਿਲਕੁਲ,
ਹਾਂਜੀ, ਹਾਂ, ਜਦੋਂ ਵੀ ਘਰ ਚ ਆਉਣ ਮੂੰਹ ਮੱਥਾ ਵੱਟ ਕੇ ਉਹਦੇ ਨਾਲ ਗੱਲ ਕਰਨੀ ਹੈ, ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਨੀ। ਤੁਸੀਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਮਹਿਮਾਨਾਂ ਨੂੰ ਕੋਈ ਵੀ ਮਹਿਮਾਨ ਨਵਾਜ਼ੀ ਨਾ ਦਿੱਤੀ ਜਾਵੇ। ਜੇ ਉਹ ਫੇਰ ਵੀ ਤੁਹਾਡੇ ਘਰੋਂ 5-7, 10-15, 20 ਦਿਨ ਨਾ ਹਿੱਲਣ ਤਾਂ ਘਰ ਨੂੰ ਅੱਗ ਲਾ ਕੇ ਤੁਸੀਂ ਆਪ ਬਾਹਰ ਹੋ ਜਾਓ।
ਲਓ ਜੀ ਲੰਡੂ ਰਾਮ ਜੀ, ਅਗਲੀ ਗੱਲ ਹੈ ਕਿ ਲਾਲਾ ਗਿਰਧਾਰੀ ਲਾਲ ਜੀ ਲਿਖਦੇ ਨੇ ਕਿ ਜਿਹੜਾ ਸ਼ਾਮੋ ਡੈਣ ਵਾਲਾ ਡਰਾਮਾ ਤੁਸੀਂ ਪਿਛਲੀ 17 ਤਰੀਕ ਨੂੰ ਰੇਡੀਓ ਤੋਂ ਸੁਣਾਇਆ ਸੀ, ਸਾਨੂੰ ਉਹ ਬਹੁਤ ਚੰਗਾ ਲੱਗਿਆ, ਸਾਨੂੰ ਉਹ ਦੁਬਾਰਾ ਸੁਣਾਉਣ ਦੀ ਤਕਦੀਰ ਕਰੋ।
ਕੀ ਨਾਮ ਦੱਸਿਆ ਇਹਨਾਂ ਦਾ?
ਸ਼ਾਮੋ ਡੈਣ ਤੇ ਗਿਰਧਾਰੀ ਲਾਲ ਜੀ ਜੀ ਪਿੰਡ।
ਅੱਛਾ, ਅਰਜ਼ ਇਹ ਹੈ ਵੀ ਗਿਰਧਾਰੀ ਲਾਲ ਜੀ, ਤੁਹਾਡੀ ਚਿੱਠੀ ਸਾਨੂੰ ਮਿਲੀ, ਸ਼ਾਮੋ ਡੈਣ ਤੁਸੀਂ ਡਰਾਮਾ ਸਾਡਾ ਪਸੰਦ ਕੀਤਾ ਤੇ ਤੁਸੀਂ ਦੁਬਾਰਾ ਸੁਣਾਉਣ ਬਾਰੇ ਲਿਖਿਆ। ਦੁਬਾਰਾ ਅਰਜ਼ ਇਹ ਵੀ ਅਸੀਂ ਤੁਹਾਡੇ ਪਿਓ ਦੇ ਨੌਕਰ ਤਾਂ ਲੱਗੇ ਨੀ ਹੋਏ ਵੀ ਜਿਹੜਾ ਤੁਹਾਨੂੰ ਡਰਾਮਾ ਦੁਬਾਰਾ ਸੁਣਾਈਏ, ਸਾਨੂੰ ਹੋਰ ਵੀ ਕਈ ਕੰਮ ਹੁੰਦੇ ਨੇ, ਤੁਸੀਂ ਤਾਂ ਵਿਹਲੇ ਬੈਠੇ ਸਾਰਾ ਦਿਨ ਚਿੱਠੀਆਂ ਲਿਖਣ, ਤੁਹਾਨੂੰ ਹੋਰ ਕੋਈ ਕੰਮ? ਤੇ ਅਗਲੀ ਚਿੱਠੀ ਜੀ?
ਬਸ ਜੀ, ਚਿੱਠੀਆਂ ਦੇ ਜਵਾਬ ਤਾਂ ਮੇਰਾ ਖਿਆਲ ਹੈ ਕਿ ਸਾਡੇ ਭੈਣਾਂ ਭਰਾਵਾਂ ਨੂੰ ਮਿਲ ਗਏ ਹੋਣੇ ਆ। ਹੁਣ ਆਪਾਂ ਅਗਲਾ ਪ੍ਰੋਗਰਾਮ ਕੀ ਹੈ ਉਹਦੇ ਬਾਰੇ ਜਰਾ ਆਪਣੇ ਸੁਣਨ ਵਾਲਿਆਂ ਨੂੰ ਦੱਸ ਦੇ।
ਆਪਣੇ ਕੇ ਦੀ ਪੁਣੀ ਆਏ ਨੇ, ਲਓ ਉਹਨਾਂ ਤੋਂ ਮਹਾਂਕਲੀ ਜਾਂ ਜੋ ਵੀ ਉਹ ਚੰਗਾ ਸਮਝ।
ਕੁੱਤਿਆਂ ਪਜਾਮਾ ਮੇਰਾ ਪੜ ਸੁੱਟਿਆ ਦਸਗੀ ਕਰਾ, ਕੁੱਤਿਆਂ ਪਜਾਮਾ ਮੇਰਾ ਪੜ ਸੁੱਟਿਆ ਦਸਗੀ ਕਰਾ। ਚੋਰ ਚੋਰ ਹੋਈ ਸੀ ਜਦੋਂ ਮੈਂ ਭੱਜਿਆ, ਟੋਬੀਆਂ ਦੇ ਖੋਤੇ ਵਿੱਚ ਜਾ ਕੇ ਭੱਜਿਆ, ਮਾਰ ਕੇ ਤੂੰ ਲੱਤੀਆਂ ਲਤਾੜ ਸੁੱਟਿਆ ਦਸਗੀ ਕਰਾਂ, ਕੁੱਤਿਆਂ ਪਜਾਮਾ ਮੇਰਾ ਬਾੜ ਸੁੱਟਿਆ ਦਸਗੀ ਕਰਾਂ। ਮੱਝਾਂ ਵਾਲੀ ਖੁਰਲੀ ਚ ਕੱਟੀ ਰਾਤ ਸੀ, ਅੱਗ ਗੁੱਲੀ ਉੱਤੇ ਚੂਹਿਆਂ ਦੀ ਬਰਾਤ ਸੀ, ਸਾਰੀ ਰਾਤ ਪਾਲੇ ਵਿੱਚ ਡਰ ਸੁੱਟਿਆ ਦੱਸ ਕੀ ਕਰਾਂ, ਕੁੱਤਿਆਂ ਪਜਾਮਾ ਮੇਰਾ ਬੜ ਸੁੱਟਿਆ ਦੱਸ ਕੀ
ਕਰਾਂ।
ਵਾਹ ਵਾਹ ਜੀ ਵਾਹ, ਮਨੁਸ਼ੀ ਜੀ ਬਹੁਤ ਸੋਹਣਾ ਗੀਤ ਕੇ ਦੀਪ ਜੀ ਨੇ ਸੁਣਾਇਆ। ਲਓ ਹੁਣ ਖਬਰਾਂ ਦਾ ਟਾਈਮ ਹੋ ਚੁੱਕਿਆ, ਹੁਣ ਸਾਡੇ ਲੰਡੂ ਰਾਮ ਜੀ ਤੁਹਾਨੂੰ ਪੰਜਾਬੀ ਦੇ ਵਿੱਚ ਖਬਰਾਂ ਸੁਣਾਉਣਗੇ।
ਅੱਜ ਦੀਆਂ ਖਬਰਾਂ ਇਸ ਪ੍ਰਕਾਰ ਨੇ, ਸਾਡੇ ਇੱਕ ਊਟ ਪਟਾਂਗ ਨਾਮਨਗਾ ਨੇ ਦੱਸਿਆ ਕਿ ਕੱਲ ਸਾਡੇ ਪਸ਼ੂ ਪਾਲਣ ਮੰਤਰੀ ਸ਼੍ਰੀ ਕੈ ਦੁੱਖ ਸਾਥੀ ਲਾਲ ਖਰੈਤੀ ਯੂਨੀਵਰਸਿਟੀ ਚ ਦੁਰਘਟਨਾ ਕਰਨਗੇ। ਮਹਿਕਮਾ ਖਾਣ ਪੀਣ ਨੇ ਖਬਰ ਕੱਲੀ ਹੈ ਕਿ ਘਰੇਲੂ ਪਤੀ ਸ਼੍ਰੀ ਖੇਤ ਰਾਮ ਆਪਣੀ ਰਸੋਈ ਵਿਚ ਫੁਲਕਾ ਫਟਣ ਨਾਲ ਸਖ਼ਤ ਜ਼ਖਮੀ ਹੋਏ ਨੇ। ਸ਼ਹਿਰ ਦੇ ਸਾਰੇ ਖਾਣ ਸੂਰੇ ਇਕੱਠੇ ਹੋ ਕੇ ਉਨ੍ਹਾਂ ਦੀ ਖਬਰ ਨੂੰ ਗਏ ਨੇ ਤੇ ਫੁਲਕਿਆਂ ਦੇ ਫੁੱਲਣ ਤੇ ਸਖ਼ਤ ਪਾਬੰਦੀ ਲਾ ਦਿੱਤੀ ਏ ਤੇ ਉਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿਚ ਡਾਕਖਾਨੇ ਵਿਚ ਦਾਖਲ ਕਰਾ ਦਿੱਤਾ। ਕੱਲ ਰਾਤ ਦਿੱਲੀ ਤੋਂ ਲੁਧਿਆਣਾ ਆਉਣ ਵਾਲੀ ਮੋਰਨੀ ਐਕਸਪ੍ਰੈਸ ਗੱਡੀ ਦੇ ਪਹੀਆਂ ਦੇ ਚੋਰੀ ਹੋਣ ਦੀ ਖਬਰ ਮਿਲੀ ਏ ਤੇ ਇਹ ਵੀ ਪਤਾ ਲੱਗਿਆ ਹੈ ਕਿ ਗੱਡੀ ਦੇ ਡੱਬੇ ਰੇਲਵੇ ਲਾਈਨ ਦੇ ਨਾਲ ਚਿੰਬੜੇ ਹੋਏ ਨੇ ਤੇ ਰੇਲ ਦੇ ਸਾਰੇ ਕਰਮਚਾਰੀ ਇਕੱਠੇ ਹੋ ਕੇ ਰੇਲਵੇ ਲਾਈਨ ਦੀ ਮਾਲਸ਼ ਕੱਚੀ ਕਾਣੀ ਦੇ ਤੇਲ ਨਾਲ ਕਰ ਰਹੇ ਨੇ। ਸਾਡੇ ਸਖ਼ਤ ਅਨਪੜ੍ਹ ਰੇਲ ਦੇ ਨਾਮਾ ਨਿਗਾਰ ਨੇ ਇਹ ਵੀ ਦੱਸਿਆ ਕਿ ਜੇਕਰ ਸਾਡਾ ਇਹ ਤਜਰਬਾ ਕਾਮਯਾਬ ਹੋ ਗਿਆ ਤਾਂ ਅੱਗੇ ਲਈ ਗੱਡੀਆਂ ਦੇ ਸਾਰੇ ਪਹੀਏ ਲਾ ਲਏ ਜਾਣਗੇ ਔਰ ਗੱਡੀਆਂ ਦੇ ਪਹੀਏ ਅਜਾਇਬ ਘਰ ਦੇ ਵਿਚ ਰੱਖੇ ਜਾਣਗੇ। ਹਵਾਖੋਰੀ ਦੇ ਮਹਿਕਮੇ ਦੇ ਚਪੜਾਸੀ ਨੇ ਸਾਨੂੰ ਚੋਰੀ ਚੋਰੀ ਖਬਰ ਕੱਲੀ ਏ ਕਿ ਕੱਲ ਬਰਨਾਲੇ ਦੇ ਉੱਪਰ ਇੱਕ ਇਲ ਦੀ ਇੱਕ ਹਵਾਈ ਜਹਾਜ਼ ਨਾਲ ਟੱਕਰ ਹੋ ਗਈ। ਹਵਾਈ ਜਹਾਜ਼ ਡਿੱਗਦਾ ਟੈਂਦਾ ਔਖਾ ਸੌਖਾ ਬਠਿੰਡੇ ਦੇ ਕਿਲੇ ਵਿਚ ਜਾ ਉਤਰਿਆ ਅਤੇ ਇਲ ਹੁਣ ਤਾਈ ਲਾਪਤਾ ਹੈ। ਇਲ ਦਾ ਪਤਾ ਲਗਾਉਣ ਲਈ ਇੱਕ ਹਵਾਈ ਦਸਤਾ ਖਾਸ ਤਿਆਰ ਕੀਤਾ ਗਿਆ ਏ ਜਿਸ ਨੂੰ 6 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਲਗਭਗ 9 ਲੱਖ ਰੁਪਇਆ ਖਰਚ ਆਵੇਗਾ। ਖਬਰਾਂ ਖਤਮ ਹੋਈਆਂ।
ਲੋ ਹੁਣ ਸੁਣੋ ਕੁਝ ਸੂਚਨਾਵਾਂ ਗੁੰਮਸ਼ੁਦਾ ਦੀ ਤਲਾਸ਼ ਦੇ ਲਈ। ਸੋ ਲੰਡੂ ਰਾਮ ਜੀ, ਤੁਸੀਂ ਜਰਾ ਪੜ੍ਹ ਕੇ ਸੁਣਾ।
ਕਿਉਂ ਨੀ, ਜ਼ਰੂਰ। ਸੋ ਪਿੰਡ ਗਿੱਦੜਬਾਹਾ ਤੋਂ ਆਪਣੇ ਵੀਰ ਪ੍ਰੇਮ ਪ੍ਰਕਾਸ਼ ਹੋਣੀ ਲਿਖਦੇ ਨੇ ਕਿ ਉਹਨਾਂ ਦੀ ਵਹੁਟੀ ਰੰਗ ਕਾਲਾ ਤੂਸ਼, ਦੰਦ 1.5 ਇੰਚ ਬਾਹਰ ਨੂੰ, ਦੇਖਣ ਪਾਖਣ ਨੂੰ ਕਿਸੇ ਡੈਣ ਨਾਲੋਂ ਘੱਟ ਨਹੀਂ, ਦੇਖਣ ਨੂੰ ਜਨਾਨੀ ਹੈ ਪਰ ਸੁਭਾਅ ਦੀ ਨਿਰੀ ਬਘਿਆੜੀ ਹੈ। ਜਿਸ ਕਿਸੇ ਮੇਰੇ ਵੀਰ ਨੂੰ ਉਸਦਾ ਪਤਾ ਲੱਗੇ ਜਾਂ ਕਿਤੇ ਦੇਖੀ ਹੋਵੇ, ਰੱਬ ਦਾ ਵਾਸਤਾ ਹੈ, ਉੱਥੇ ਦੇ ਨੇੜੇ ਦੇ ਥਾਣੇ 'ਚ ਉਸ ਦਾ ਬੰਦੋਬਸਤ ਕਰਨ ਜਾਂ ਆਪਦੇ ਕੋਲ ਰੱਖਣ। ਇੱਕ ਹੋਰ ਸੱਜਣ ਨੇ, ਉਹਨਾਂ ਨੇ ਖਬਰ ਦਿੰਦੇ ਨੇ ਕਿ ਉਹਨਾਂ ਦੀ ਕਾਕੀ ਅੱਖਾਂ ਬਲੌਰੀ ਰੰਗ, ਚਾਲ ਮੁਸਤਾਨੀ, ਬਾਲਾਂ ਦਾ ਰੰਗ ਪੂਰਾ, ਉੱਚੀ ਅੱਡੀ ਦੇ ਸੈਂਡਲ ਪਾਏ ਹੋਏ ਨੇ ਤੇ ਬੈਲ ਬੋਟਮ ਪਾਈ ਹੋਈ ਹੈ, ਅਤਰ ਫਲੇਲ ਵੀ ਛਿੜਕਿਆ ਹੈ। ਉਹ ਲਿਖਦੇ ਨੇ ਕਿ ਉਹਦੇ ਗੁੰਮ ਹੋਣ ਦੀ ਸੰਭਾਵਨਾ ਹੈ,
ਪਤਾ ਚੱਲ ਜਾਂਦਾ ਰੰਗ ਦਾ।
ਹਾਂਜੀ, ਕਈ ਵਾਰੀ ਬੰਦੇ ਦਾ ਪਹਿਲਾਂ ਚਾਲ ਢਾਲ ਤੋਂ ਪਤਾ ਲੱਗਦਾ ਹੈ। ਅੱਗੇ ਚੱਲ ਕੇ ਉਹ ਲਿਖਦੇ ਨੇ, ਜਿਸ ਕਿਸੇ ਮੇਰੇ ਵੀਰ ਫਕੀਰ ਦੋਸਤ ਨੂੰ ਉਹਦਾ ਕੁਛ ਮਾੜਾ ਮੋਟਾ ਪਤਾ ਲੱਗੇ ਜਾਂ ਉਹਦੀ ਖਬਰ ਮਿਲੇ ਤਾਂ ਉਹ ਕਾਕੀ ਨੂੰ ਉਹਨਾਂ ਨੇ ਕੁਛ ਨੀ ਕਹਿਣਾ, ਉਹ ਸਾਡੇ ਘਰ ਉਹਨਾਂ ਨੇ ਖਬਰ ਦੇਣੀ ਹੈ। ਲਓ ਜੀ, ਮੰਡੀਆਂ ਦੇ ਭਾਅ ਇਸ ਤਰ੍ਹਾਂ ਹੈ ਕਿ ਬੱਕਰੀਆਂ ਦੀ ਮੀਂਗਣਾ ਦਾ ਭਾਅ ਜਗਰਾਉਂ ਮੰਡੀ 22 ਰੁਪਏ ਕੁਇੰਟਲ ਤੇ ਮੋਗਾ ਮੰਡੀ 27 ਰੁਪਏ ਕੁਇੰਟਲ ਤੇ ਜੈਤੋ ਮੰਡੀ 17.5 ਰੁਪਏ ਕੁਇੰਟਲ, ਪਟਿਆਲਾ ਮੰਡੀ ਦਾ ਹਾਲੇ ਭਾਅ ਨਹੀਂ ਆਇਆ। ਤੇ ਰੱਬ ਤੁਹਾਡਾ ਭਲਾ ਕਰੇ ਜੀ, ਇਮਲੀ ਦੇ ਬੀਜ ਦਾ ਭਾਅ ਮਲੋਟ ਮੰਡੀ 52 ਰੁਪਏ ਤੇ ਅਬੋਰ ਮੰਡੀ 48 ਰੁਪਏ ਤੇ ਮੁਕਤਸਰ ਮੰਡੀ ਹੈ 47 ਰੁਪਏ ਤੇ ਬਾਘਾ ਪੁਰਾਣਾ ਕੋਈ 49 ਰੁਪਏ ਤੇ ਉੜਮਲ ਟਾਂਡਾ ਮੰਡੀ ਕੋਈ ਤਕਰੀਬਨ 42 ਰੁਪਏ। ਲਓ ਜੀ, ਅੱਗੇ ਚੱਲ ਕੇ ਛਿਛੜਿਆਂ ਦਾ ਭਾਅ ਲਿਖਿਆ ਕਿ ਰੋਪੜ ਮੰਡੀ ਦੇ ਵਿੱਚ ਛਿਛੜੇ ਜਿਹੜੇ ਨੇ ਉਹ ਤਕਰੀਬਨ ਕੋਈ 72 ਰੁਪਏ ਕੁਇੰਟਲ ਨੇ ਤੇ ਬਰਨਾਲਾ ਮੰਡੀ 92 ਰੁਪਏ ਤੇ ਸਮਰਾਲਾ ਮੰਡੀ 82 ਰੁਪਏ ਤੇ ਅੰਮ੍ਰਿਤਸਰ ਮੰਡੀ 101 ਰੁਪਏ ਤੇ ਫਲੌਰ ਮੰਡੀ 82
ਰੁਪਏ।
ਅੰਬਾ ਦੀਆਂ ਗੁਠਲੀਆਂ ਦਾ ਭਾਅ ਗੰਗਾਨਗਰ ਮੰਡੀ ਜਿਹੜਾ ਹੈਗਾ ਉਹ ਹੈਗਾ 17 ਰੁਪਏ ਤੇ ਮੋਰਿੰਡਾ ਮੰਡੀ ਹੈਗਾ 16 ਰੁਪਏ ਤੇ ਹੁਸ਼ਿਆਰਪੁਰ ਮੰਡੀ 14 ਰੁਪਏ ਤੇ ਮਾਲਪੁਰ ਮੰਡੀ ਗੁਠਲੀਆਂ ਐਤਕੀ ਕਹਿੰਦੇ ਆਈਆਂ ਹੀ ਨੀ ਤੇ ਆਪਣੇ ਖੜੌਦੀ ਦੇ ਵਿੱਚ ਗੁਠਲੀਆਂ ਦਾ ਭਾਅ ਜਿਹੜਾ 9.5 ਰੁਪਏ ਤੇ ਟੁੱਟੂ ਮਜਾਰੇ ਦੇ ਵਿੱਚ ਹੈਗਾ 13.5 ਰੁਪਏ ਤੇ ਇਹ ਸੀ ਮੰਡੀਆਂ ਦੇ ਭਾਅ। ਚਲੋ ਜੀ, ਅਰਜ਼ ਇਹ ਹੈ ਵੀ ਮੌਸਮ ਦਾ ਹਾਲ ਤੇ ਕੱਲ ਦੇ ਪ੍ਰੋਗਰਾਮਾਂ ਦਾ ਵੇਰਵਾ ਇਸ ਪ੍ਰਕਾਰ ਹੈ ਕਿ ਮੌਸਮ ਜਿਹੜਾ ਕਿ ਆਉਣ ਵਾਲੇ 24 ਘੰਟਿਆਂ ਦੇ ਵਿੱਚ ਮੁੰਡਿਆਂ ਦੇ ਕਾਲਜ ਦੇ ਵਿੱਚ ਤਾਂ ਤਕਰੀਬਨ ਖੁਸ਼ਕ ਰਹੂਗਾ ਤੇ ਕੁੜੀਆਂ ਦੇ ਕਾਲਜ ਦੇ ਵਿੱਚ ਕਿਤੇ ਕਿਤੇ ਛਿੱਟੇ ਪੈਣ ਦੀ ਸੰਭਾਵਨਾ। ਅੱਛਾ, ਗੀਤ ਸੰਗੀਤ ਹੋਊਗਾ ਤੇ ਡਾਕਟਰ ਬਖਤ ਬਹਾਦਰ ਸਿੰਘ ਜੀ ਖੋਤਿਆਂ ਨੂੰ ਖੁਰੀਆਂ ਲਾਉਣ ਵਾਲੇ ਦੱਸਣਗੇ ਅਤੇ ਉਹ ਨਾਲੇ ਵੀ ਦੱਸਣਗੇ ਕਿ ਗਿੱਦੜਾਂ ਨੂੰ ਖਰਬੂਜਿਆਂ ਦੀ ਰਾਖੀ ਕਿਵੇਂ ਬਿਠਾਉਣਾ ਹੈ ਤੇ ਇੱਕ ਸ਼ੀਸ਼ਕ ਹੋਊਗਾ ਕਿ ਬਾੜ ਉਹੀ ਚੰਗੀ ਹੁੰਦੀ ਹੈ ਜਿਹੜੀ ਖੇਤ ਨੂੰ ਖਾਵੇ। ਤੇ ਮੇਰਾ ਖਿਆਲ ਹੁਣ ਸਮਾਂ ਵੀ ਕਾਫੀ ਹੋ ਗਿਆ ਤੇ ਆਪਾਂ ਹੁਣ ਚੱਲੀਏ।
ਜੈ ਹਿੰਦ।